ਤਾਕੋ ਬਿਘਨ ਨਾ ਕੋ ਲਾਗੈ ਜਾਕੀ ਪ੍ਰਭ ਆ ਗਏ ਅਰਦਾਸ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਮਨੁੱਖ ਦੀ ਉਸ ਵਾਹਿਗੁਰੂ ਪਰਮੇਸ਼ਰ ਦੀ ਅੱਗੇ ਅਰਦਾਸ ਹੁੰਦੀ ਹੈ, ਭਾਵ ਜਿਹੜਾ ਮਨੁੱਖ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਹੈ, ਦੁਇ ਕਰ ਜੋਰ ਕਰੋ ਅਰਦਾਸ ਤੁਧ ਪਾਵੇ ਤਾਂ ਅਣਹ ਰਾਸ, ਤਾਂ ਉਹ ਵਿਘਨ ਨਾ ਕਉ ਲਾਗੈ, ਉਹਨੂੰ ਫਿਰ ਕੋਈ ਕਿਸੇ ਕਿਸਮ ਦਾ ਵਿਘਨ ਨਹੀਂ ਲੱਗਦਾ। ਇਹ ਅਰਦਾਸ ਦਾ ਫਲ ਗੁਰੂ ਮਹਾਰਾਜ ਨੇ ਦਰਸਾਇਆ। ਆਮ ਤੌਰ ਤੇ ਕਈ ਪ੍ਰੇਮੀ ਅਰਦਾਸ ਵੇਲੇ ਇਹ ਪੰਕਤੀਆਂ ਨੂੰ ਵੀ ਉਚਾਰਨ ਕਰਦੇ ਹਨ, ਤੀਨੇ ਤਾਪ ਨਿਵਾਰਨ ਹਾਰਾ ਦੁੱਖ ਅੰਤਾ ਸੁਖ ਰਾਸ, ਤਾਂ ਕੋ ਬਿਘਨ ਨਾ ਕੋ ਲਾਗੈ ਜਾਂ ਕਿ ਪ੍ਰਭ ਅੱਗੇ ਅਰਦਾਸ। ਫਿਰ ਅੱਗੇ ਉਹ ਅਰਦਾਸ ਸ਼ੁਰੂ ਹੋ ਜਾਂਦੀ ਹੈ ਔਰ ਇਹ ਪੰਕਤੀਆਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਦੇ ਵਿੱਚ ਉਚਾਰਨ ਕੀਤੀਆਂ ਹਨ।
ਸੰਤ ਪ੍ਰਸਾਦ ਬੈਦ ਨਾਰਾਇਣ ਕਰਨ ਕਾਰਨ ਪ੍ਰਭ ਏਕ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੰਤ ਪ੍ਰਸਾਦ ਸੰਤ ਸਤਿਗੁਰੂ ਦੀ ਕਿਰਪਾ ਦੇ ਨਾਲ ਵੈਦ ਨਾਰਾਇਣ ਸਾਨੂੰ ਉਹ ਅਕਾਲ ਪੁਰਖ ਵਾਹਿਗੁਰੂ ਹੀ ਵੈਦ ਬਣ ਕੇ ਮਿਲਿਆ ਹੈ, ਕਿਉਂਕਿ ਇੱਕ ਪਾਸੇ ਗੁਰੂ ਨੂੰ ਵੀ ਵੈਦ ਲਿਖਿਆ ਹੈ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮਕੀ ਫੰਦਾ, ਤੇ ਕਿਧਰੇ ਵਾਹਿਗੁਰੂ ਪਰਮੇਸ਼ਰ ਨੂੰ ਵੀ ਵੈਦ ਬਾਣੀ ਵਿੱਚ ਲਿਖਿਆ ਹੋਇਆ, ਜਿਵੇਂ ਕਿ ਭਗਤ ਭੀਖਣ ਜੀ ਦੀ ਬਾਣੀ ਵਿੱਚ ਆਇਆ ਹੈ, ਰਾਮ ਰਾਹੇ ਰਾਮ ਰਾਏ ਹੋਹੇ ਵੈਦ ਬਣਵਾਰੀ, ਆਪਣੇ ਸੰਤ ਹੈ ਲਿਹੋ ਉਬਾਰੀ। ਉੱਥੇ ਵਾਹਿਗੁਰੂ ਪਰਮੇਸ਼ਰ ਨੂੰ ਹੀ ਸੰਬੋਧਨ ਕਰਕੇ ਵੈਦ ਸ਼ਬਦ ਨਾਲ ਉਸ ਨੂੰ ਉਚਾਰਨ ਕੀਤਾ ਹੈ। ਸੰਤ ਪ੍ਰਸਾਦ ਵੈਦ ਨਾਰਾਇਣ, ਸੰਤ ਸਤਿਗੁਰੂ ਦੀ ਕਿਰਪਾ ਦੇ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਹੀ ਵੈਦ ਬਣ ਕੇ ਬੌੜਦਾ ਹੈ, ਕਰਨ ਕਾਰਨ ਪ੍ਰਭ ਏਕ, ਤੇ ਉਹ ਵਾਹਿਗੁਰੂ ਸਾਰੇ ਸਾਧਾਰਨ ਤੇ ਅਸਾਧਾਰਨ ਕਾਰਨਾਂ ਨੂੰ ਪੈਦਾ ਕਰਨ ਵਾਲਾ ਇੱਕੋ ਹੀ ਸਮਰੱਥ ਦਾਤਾ ਹੈ।
ਬਾਲ ਬੁੱਧ ਪੂਰਨ ਸੁਖਦਾਤਾ ਨਾਨਕ ਹਰ ਹਰ ਟੇਕ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਬਾਲ ਬੁੱਧੀ ਵਾਲੇ ਕੋਈ ਵਾਹਿਗੁਰੂ ਪਰਮੇਸ਼ਰ ਦੇ ਦਾਸ ਸੰਤ ਭਗਤ ਗੁਰਸਿੱਖ ਨੇ, ਉਹਨਾਂ ਨੂੰ ਵਾਹਿਗੁਰੂ ਸਾਰੇ ਸੁਖ ਦੇਣ ਵਾਲਾ ਹੈ, ਬਾਲ ਬੁੱਧ ਪੂਰਨ ਸੁਖਦਾਤਾ। ਬਾਲ ਬੁੱਧੀ ਤੋਂ ਮੁਰਾਦ ਹੈ ਜਿਵੇਂ ਬੱਚਿਆਂ ਵਾਲੀ ਬੁੱਧੀ ਹੁੰਦੀ ਹੈ, ਬੱਚਿਆਂ ਦੀ ਬੁੱਧੀ ਭੋਲੀ ਭਾਲੀ ਹੁੰਦੀ, ਨਿਸ਼ਕਪਟ ਹੁੰਦੀ ਹੈ। ਦੇਖ ਲਓ ਕਈ ਵਾਰੀ ਮਾਂ ਬੱਚੇ ਨੂੰ ਮਾਰਦੀ ਵੀ ਹੈ, ਝਿੜਕਦੀ ਵੀ ਹੈ, ਫਿਰ ਵੀ ਉਹ ਮਾਂ ਨੂੰ ਹੀ ਪਿਆਰ ਕਰਦਾ, ਮਾਂ ਨੂੰ ਹੀ ਚਿੰਬੜਦਾ। ਬਈ ਇਸੇ ਤਰ੍ਹਾਂ ਜਿਨ੍ਹਾਂ ਮਨੁੱਖਾਂ ਦਾ ਸੁਭਾਵ ਹੈ, ਚਾਹੇ ਪਰਮੇਸ਼ਰ ਦੁੱਖ ਵੀ ਦਿੰਦਾ ਹੈ ਤੇ ਉਹਨੂੰ ਹੀ ਪਿਆਰ ਕਰਦੇ ਨੇ, ਇਹ ਬਾਲ ਬੁੱਧੀ ਹੈ। ਭਾਵ ਕੋਈ ਮਨ ਵਿੱਚ ਛਲ ਨੀ, ਵਲ ਨੀ, ਕਪਟ ਨੀ, ਵਿਕਾਰ ਨੀ, ਇਹਨੂੰ ਬਾਲ ਬੁੱਧੀ ਕਹਿੰਦੇ ਨੇ। ਬਾਲ ਬੁੱਧ ਪੂਰਨ ਸੁਖਦਾਤਾ, ਵੀ ਜਿਹੜੇ ਬਾਲ ਬੁੱਧੀ ਵਾਲੇ ਵਾਹਿਗੁਰੂ ਦੇ ਦਾਸ ਸੇਵਕ ਸੰਤ ਭਗਤ ਨੇ, ਉਹਨਾਂ ਨੂੰ ਵਾਹਿਗੁਰੂ ਪੂਰਨ ਸੁਖ ਭਾਵ ਸਾਰੇ ਸੁਖ ਬਖਸ਼ਿਸ਼ ਕਰਨ ਵਾਲਾ ਸੁਖਾਂ ਦਾ ਦਾਤਾ ਹੈ, ਨਾਨਕ ਹਰ ਹਰ ਟੇਕ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਹਨਾਂ ਮਹਾਂਪੁਰਖਾਂ ਨੂੰ, ਉਹਨਾਂ ਸੰਤਾਂ ਨੂੰ ਉਸ ਵਾਹਿਗੁਰੂ ਪਰਮੇਸ਼ਰ ਦੀ ਹੀ ਟੇਕ ਹੁੰਦੀ ਹੈ ਤੇ ਸਾਡੀ ਵੀ ਟੇਕ ਉਹ ਵਾਹਿਗੁਰੂ ਪਰਮੇਸ਼ਰ ਹੀ ਹੈ।
ਥੋੜੀ ਮਹੱਲਾ ਪੰਜਵਾਂ ਹਰ ਹਰ ਨਾਮ ਸਦਾ ਸਦ ਜਾਪ, ਤਾਰ ਅਨੁਗ੍ਰਹ ਪਾਰ ਬ੍ਰਹਮ ਸੁਆਮੀ ਵਸਦੀ ਕੀਨੀ ਆਪ ਰਹਾਉ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜਿਹੜਾ ਸ਼ਬਦ ਹੈ ਇਹ ਉਸ ਵੇਲੇ ਉਚਾਰਨ ਕੀਤਾ ਜਾਪਦਾ ਹੈ ਜਦੋਂ ਇੱਕ ਵਾਰੀ ਸੁਲਹੀ ਦੇ ਹਮਲੇ ਦੀਆਂ ਖਬਰਾਂ ਸੁਣੀਆਂ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੀ ਬਡਾਲੀ ਸਾਹਿਬ ਚਲੇ ਗਏ, ਹੋਰ ਵੀ ਜਿਹੜੇ ਗੁਰਸਿੱਖ ਪਰਿਵਾਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਰਹਿੰਦੇ ਸਨ ਉਹ ਵੀ ਵਿਚਾਰੇ ਡਰਦੇ ਮਾਰੇ ਕੋਈ ਕੁਝ ਤਾਂ ਗੁਰੂ ਮਹਾਰਾਜ ਦੇ ਨਾਲ ਚਲੇ ਗਏ ਤੇ ਕੁਝ ਹੋਰ ਥਾਵਾਂ ਤੇ ਵੀ ਉੱਜੜ ਕੇ ਚਲੇ ਗਏ ਸਨ ਤੇ ਉਸ ਤੋਂ ਬਾਅਦ 3 ਸਾਲ ਦੇ ਵਕਫੇ ਤੋਂ ਬਾਅਦ ਗੁਰੂ ਮਹਾਰਾਜ ਫਿਰ ਵਾਪਸ ਮੁੜ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਨੇ। ਹੁਣ ਜਿਹੜੇ ਉੱਜੜੇ ਪਰਿਵਾਰ ਸਨ ਉਹ ਦੁਬਾਰਾ ਫਿਰ ਉੱਥੇ ਬੁਲਾਏ ਗਏ ਤੇ ਜਦੋਂ ਉਹ ਸਾਰੇ ਦੁਬਾਰਾ ਆਏ ਨੇ, ਦੁਬਾਰਾ ਇਹ ਗੁਰੂ ਕੀ ਨਗਰੀ ਵਸੀ ਹੈ, ਉਸ ਵੇਲੇ ਇਹ ਸ਼ਬਦ ਉਚਾਰਨ ਕੀਤਾ ਗਿਆ ਹੈ, ਹਰ ਹਰ ਨਾਮ ਸਦਾ ਸਦ ਜਾਪ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਅਸੀਂ ਤੇ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਹੀ ਜਪਿਆ ਹੈ ਤੇ ਪਹਿਲਾਂ ਵੀ ਜਪਦੇ ਰਹੇ ਹਾਂ, ਹੁਣ ਵੀ ਜਪ ਰਹੇ ਹਾਂ, ਹਰ ਹਰ ਨਾਮ ਸਦਾ ਸਦ ਜਾਪ। ਅਸੀਂ ਤੇ ਸਦਾ 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 ਅਰਥ ਹੈ ਵੀ ਹਮੇਸ਼ਾ ਹਮੇਸ਼ਾ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਹੀ ਜਪਿਆ ਹੈ। ਹਜ਼ੂਰ ਫਰਮਾਉਂਦੇ ਨੇ ਧਾਰ ਅਨੁਗ੍ਰਹਿ ਪਾਰ ਬ੍ਰਹਮ ਸਵਾਮੀ, ਉਸ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਜੋ ਦੀਨ ਦੁਨੀਆਂ ਦਾ ਮਾਲਕ ਵਾਹਿਗੁਰੂ, ਉਸਨੇ ਕਿਰਪਾ ਧਾਰਨ ਕਰਕੇ ਵਸਦੀ ਕੀਨੀ ਆਪ, ਜਿਹੜੀ ਗੁਰੂ ਕੀ ਨਗਰੀ ਇੱਕ ਵਾਰੀ ਉਜੜ ਗਈ ਸੀ, ਵਸਦੀ ਕੀਨੀ ਆਪ ਇਹਨੂੰ ਫਿਰ ਦੁਬਾਰਾ ਉਸਨੇ ਵਸਦੀ ਰਸਤੀ ਕਰ ਦਿੱਤਾ ਹੈ।
ਜਿਸਕੇ ਸੇ ਫਿਰ ਤਿਨ ਹੀ ਸੰਭਾਲੇ ਬਿਨ ਸੇ ਸੋਗ ਸੰਤਾਪ।
ਸਾਹਿਬ ਸਤਿਗੁਰੂ ਵਿਸਰਾਮ ਦੇ ਕੀ ਅੱਗੇ ਫਰਮਾਉਂਦੇ ਨੇ, ਜਿਸ ਵਾਹਿਗੁਰੂ ਦੇ ਸਾਰੇ ਇਹ ਜੀਵ ਪੈਦਾ ਕੀਤੇ ਹੋਏ ਨੇ ਤੇ ਉਸੇ ਨੇ ਫਿਰ ਇਹਨਾਂ ਨੂੰ ਸੰਭਾਲਿਆ ਹੈ, ਭਾਵ ਜਦੋਂ ਹੁਣ ਉਜੜ ਕੇ ਜਾਣਾ ਪੈਂਦਾ ਕਿੰਨਾ ਔਖਾ ਹੁੰਦਾ। ਤੁਸੀਂ ਜਦੋਂ ਇੰਡੀਆ ਦੇ ਵਿੱਚ ਦੰਗੇ ਹੋਏ ਸਨ ਤੇ ਜਿਹੜੇ ਗੁਰਸਿੱਖ ਪਰਿਵਾਰ ਸਭ ਕੁਛ ਲੁਟਾ ਪੁਟਾ ਕੇ ਤੇ ਫਿਰ ਉਜੜ ਕੇ ਕੋਈ ਕਿਤੇ ਕੋਈ ਕਿਤੇ ਜਾ ਕੇ ਵਸਿਆ, ਕਿੰਨੀ ਔਖੀ ਗੱਲ ਹੁੰਦੀ ਹੈ, ਕਿੱਡੀ ਵੱਡੀ ਉਹ ਮੁਸੀਬਤ ਹੁੰਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਸਕੇ ਸੇ ਫਿਰ ਤਿੰਨ ਹੀ ਸੰਭਾਲੇ, ਜਿਸ ਵਾਹਿਗੁਰੂ ਦੇ ਸਾਰੇ ਜੀਵ ਜੰਤ ਪੈਦਾ ਕੀਤੇ ਸਨ ਉਸੇ ਨੇ ਇਹਨਾਂ ਦੀ ਸੰਭਾਲ ਕੀਤੀ ਹੈ। ਬਿਨਸੇ ਸੋਗ ਸੰਤਾਪ, ਹੁਣ ਸਾਰੇ ਸੋਗ ਗਮ ਤੇ ਸੰਤਾਪ ਝੋਰੇ ਵੀ ਨਾਸ ਹੋ ਗਏ ਹਨ।
ਹਾਥ ਦੇ ਰਾਖੇ ਜਨ ਆਪਣੇ ਹਰ ਹੋਏ ਮਾਈ ਬਾਪ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਾਸ ਦੇ ਰਾਖੇ ਜਨ ਆਪਣੇ, ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਕਿਰਪਾ ਦਾ ਹੱਥ ਦੇ ਕੇ ਤੇ ਆਪਣੇ ਦਾਸ ਬਚਾਲੇ ਨੇ। ਹਰ ਹੋਏ ਮਾਈ ਬਾਪ ਤੇ ਵਾਹਿਗੁਰੂ ਪਰਮੇਸ਼ਰ ਆਪ ਹੀ ਸਾਡੇ ਮਾਈ ਬਾਪ ਬਣੇ ਹਨ। ਮਾਤਾ ਪਿਤਾ ਦੇ ਫਰਜ਼ ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਪੂਰੇ ਕੀਤੇ ਹਨ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦਿਖਾਇਆ। ਦੁਨਿਆਵੀ ਮਾਤਾ ਪਿਤਾ ਤਾਂ ਕੁਛ ਹੱਦ ਤੱਕ ਹੀ ਸਾਡੀ ਸਹਾਇਤਾ ਕਰਦੇ ਹਨ, ਪਰ ਔਖੇ ਵੇਲੇ ਅਕਾਲ ਪੁਰਖ ਵਾਹਿਗੁਰੂ ਆਪ ਹੀ ਮਾਈ ਬਾਪ ਹੋ ਕੇ ਬੋੜਦਾ ਹੈ।
ਜੀ ਜੰਤ ਹੋਏ ਮਿਹਰਵਾਨਾ ਦਇਆ ਧਾਰੀ ਹਰਨਾਥ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਦੀਨ ਦੁਨੀਆਂ ਦੇ ਮਾਲਕ ਵਾਹਿਗੁਰੂ ਨੇ ਸਾਡੇ ਤੇ ਦਇਆ ਧਾਰਨ ਕੀਤੀ, ਸਾਡੇ ਤੇ ਮਿਹਰ ਕੀਤੀ। ਜਿਤਨੇ ਵੀ ਜੀਵ ਜੰਤ ਸਨ ਉਹ ਵੀ ਸਾਡੇ ਤੇ ਮਿਹਰਵਾਨ ਹੋ ਗਏ, ਭਾਵ ਉਹਨਾਂ ਦੀ ਹਮਦਰਦੀ ਉਹਨਾਂ ਦਾ ਪਿਆਰ ਸਾਡੇ ਨਾਲ ਜੁੜ ਗਿਆ ਹੈ।
ਨਾਨਕ ਸਰਨ ਪਰੇ ਦੁਖ ਭੰਜਨ ਜਾ ਕਾ ਬੜ ਪ੍ਰਤਾਪ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਅਸੀਂ ਉਹ ਦੁੱਖਾਂ ਨੂੰ ਨਾਸ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪਏ ਹਾਂ। ਜਾ ਕਾ ਬੜ ਪ੍ਰਤਾਪ, ਜਿਸ ਵਾਹਿਗੁਰੂ ਦਾ ਬਹੁਤ ਵੱਡਾ ਪ੍ਰਤਾਪ ਹੈ, ਉਸ ਵਾਹਿਗੁਰੂ ਦਾ ਪ੍ਰਤਾਪ ਕਿਤਨਾ ਵੱਡਾ ਹੈ ਦੇਖ ਲੋ। ਆਦਿ ਜੁਗਾਦ ਤੋਂ ਲੈ ਕੇ ਵਾਹਿਗੁਰੂ ਪਰਮੇਸ਼ਰ ਆਪਣੇ ਭਗਤਾਂ ਦੀ ਪੈਜ ਰੱਖਦਾ ਹੈ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ, ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰੱਖ ਲੈ ਹਰ ਜੀਉ, ਹਰਨਾਕਸ਼ ਮਾਰ ਪਚਾਇਆ। ਉਹ ਵਾਹਿਗੁਰੂ ਕਿਵੇਂ ਕਿਵੇਂ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ। ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ। ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਾ ਮੇਟੇ ਦਇਆਲ ਪੁਰਖ ਬਖਸੰਦ। ਜਿਸ ਵਾਹਿਗੁਰੂ ਦਾ ਬਹੁਤ ਵੱਡਾ ਪ੍ਰਤਾਪ ਹੈ, ਅਸੀਂ ਉਸ ਵਾਹਿਗੁਰੂ ਦੀ ਸ਼ਰਨ ਵਿਚ ਪਏ ਹਾਂ।
ਟੋਡੀ ਮਹੱਲਾ ਪੰਜਵਾਂ, ਸਵਾਮੀ ਸਰਨ ਪਰਿਓ ਦਰਬਾਰੇ, ਕੋਟ ਅਪਰਾਧ ਖੰਡਨ ਕੇ ਦਾਤੇ, ਤੁਝ ਬਿਨ ਕੌਣ ਉਧਾਰੇ ਰਹਾਉ।
ਲਓ ਹੁਣ ਅੱਗੇ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਹੀ ਪਹਿਲੇ ਸ਼ਬਦ ਨੂੰ ਆਰੰਭ ਕਰਦੇ ਹਨ। ਸਵਾਮੀ ਸਰਨ ਪਰਿਓ ਦਰਬਾਰੇ, ਹੇ ਸਵਾਮੀ, ਐ ਦੀਨ ਦੁਨੀਆਂ ਦੇ ਮਾਲਕ ਪ੍ਰਭੂ, ਮੈਂ ਤੇਰੇ ਦਰਬਾਰ ਦੀ ਸ਼ਰਨ ਵਿਚ ਪਿਆ ਹਾਂ। ਇਹ ਸ਼ਬਦ ਜੋ ਸੱਚਖੰਡ ਸ੍ਰੀ ਦਰਬਾਰ ਸਾਹਿਬ, ਜਿਸ ਨੂੰ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਵੀ ਆਖਦੀਆਂ ਨੇ, ਉਸੇ ਦੇ ਲਈ ਸ਼ਬਦ ਵਰਤਿਆ ਗਿਆ ਹੈ। ਸਵਾਮੀ ਸਰਨ ਪਰਿਓ ਦਰਬਾਰੇ, ਹੇ ਦੀਨ ਦੁਨੀਆਂ ਦੇ ਮਾਲਕ ਵਾਹਿਗੁਰੂ ਜੀ, ਮੈਂ ਤੁਹਾਡੇ ਇਸ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੀ ਸ਼ਰਨ ਵਿਚ ਆ ਕੇ ਪਿਆ ਹਾਂ। ਕੋਟ ਅਪਰਾਧ ਖੰਡਨ ਕੇ ਦਾਤੇ, ਤੁਸੀਂ ਕਰੋੜਾਂ ਅਪਰਾਧਾਂ ਨੂੰ ਨਾਸ ਕਰਨ ਵਾਲੇ ਹੋ ਤੇ ਲੋੜ ਅਨੁਸਾਰ ਸਭ ਦਾਤਾਂ ਬਖਸ਼ਣ ਵਾਲੇ ਦਾਤੇ ਵੀ ਹੋ। तुज बिन कौन उधारे, थोड़े बिना साडा उधार कौन कर सकदा, कोई भी नहीं। इसे लई असी आप जी दे दरबार दी शरण विच आके पए हां।
खोजत खोजत बहु प्रकारे सर्व अर्थ बिचारे।
रहाओ बिश्राम दे के साहिब सतगुरु सच्चे पातशाह अगे फरमाउंदे हन, गुरमुखो बई खोजदियां खोजदियां, क्योंकि बेअंत धर्म ग्रंथ ने, इतिहास भी है, भाई गुरदास जी दियां वारां भी हन, भाई नंद लाल जी दियां गजलां भी ने, दसम ग्रंथ की रचना भी है, बेअंत इतिहासक ग्रंथ भी ने। खोजत खोजत बहु प्रकारे, अनेक तरह के नाल जिहड़े धर्म ग्रंथां की खोज करदियां करदियां, सर्व अर्थ बिचारे, भी जिन्ने भी गुरबाणी के अर्थ ने, पद अर्थ हन, भावक अर्थ ने, सिद्धांतक अर्थ ने, असी उन्हां सारिआं दी विचार करके वेख लई है।
साध संग परम गत पाईऐ माया रच बंद हारे।
सानू तां इक्को ही गल दा पता लग्गिआ है बई साध संगत विच जाके परम गत पाईऐ, सेवा सिमरन दी काल काल के परम गति केवल मुक्ति नूं अथवा तुरिआ पद नूं प्राप्त कर लईदा है। माया रच बंद हारे, ते माया दे विच रच के बंधन पैंदे ने, ते ए मनुख जीवन दी बाजी नूं हार के जांदा है। बस आ गल दी समझ सानू उन्हां धर्म ग्रंथां नूं पढ़ के मिली है बई साध संगत विच जाके केवल मुक्ति प्राप्त हुंदी है, ते माया विच खचत हो के बंधन पैंदे ने, ते मनुख जीवन दी बाजी नूं हार के जांदा है।
चरण कमल संग प्रीत मन लागी सुरजन मिले प्यारे।
साहिब सतगुरु सच्चे पातशाह फरमाउंदे ने साडे मन दे विच उस वाहिगुरु परमेश्वर दे चरणा कमलां दे नाल प्रीति लग गई है, सुरजन मिले प्यारे, ते सानू सुरजन दा अर्थ भी जेड़े सुर श्रेष्ठ जन, जेड़े श्रेष्ठ गुरमुख प्यारे वाहिगुरु परमेश्वर दे दास, ओ सानू मिले हन। सुरजन दा अर्थ जिन्हां दा सुभाव देवतियां वर्गा होवे, कहिंदे ते देवता ही है, जेड़े एहो जे देवतियां वाले सुभाव वाले गुरमुख प्यारे महापुरख मिले हन।
नानक आनंद करे अर जप जप सगले रोग निवारे।
नानक आनंद जिथे टिप्पी होवे उथे आनंद बोलो, नानक आनंद करे हर जप जप, ए काव रचना दा तोल पूरा करन लई सतगुरु महाराज ने किधरे टिप्पी नाल किधरे बिना टिप्पी तो भी उचारण कीता, जिवें लिखिया उसे तरह ही बाणी पढ़नी चाहीदी, नानक आनंद करे हर जप जप, भी असी ते वाहिगुरु दे नाम नूं जप जप के आनंद करे अर्थ आनंद ही होवेगा, असी आनंद मान रहे हां, वाहिगुरु दे नाम नूं जप जप के असी ते आनंद मान रहे हां, सगले रोग निवारे, ते असी तां अपने सारे रोग भी नाम जप के दूर कर लेने, क्योंकि वाहिगुरु दा नाम सर्व रोग का औखद जो होया, इसे लई नाम जप जप के असी आनंद मान रहे हां, ते नाम जप जप के असी सारे आदि व्याधि उपाधि ए जिहड़े तीन किस्म दे रोग निवृत कर ले हन।
ढोडी महला पंजवा कर तीजा चौपदे एक ओंकार सतगुरु प्रसाद। हां हां लपटे ओरे मुड़े कछु ना थोरी तेरो नहीं सो जानी मोरी रहाओ।
धन गुरु अर्जन देव महाराज सच्चे पातशाह हुण अगे फिर टोडी राग दे विच ही तीजे कार सुर ताल दे अंदर चौपदे चार चार पौड़ियां वाले दो शब्द उचारण कर रहे हन। एक ओंकार सतगुर प्रसाद आरंभ दे विच मंगला चरण कीता है, ओ अकाल पुरख वाहिगुरु एक अद्वैत स्वरूप है, ओंकार सारियां दा प्रकाशक सत नास तो रहत ते गुर प्रसाद गुरु दी कृपा नाल मिलदा है। हुण साहिब सतगुरु सच्चे पातशाह इस मनुख दी तरस योग हालत दा बयान करदे हन। हां हां लपट्यो रे मूड़े कछु न थोरी, रे मूड़े शब्द द्वारा इस पुलड मनुख नूं संबोधन कीता है कि ऐ मूर्खा हां हां लपट्यो। हां हां पंजाबी विच आपां जदों कोई गलबात चलदी होवे ना उस वेले हां 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 दा मतलब ठीक है, हां हां लपट्यो रे मूड़े भी ऐ मूर्खा ठीक है तू इस माया दे विच लपट्यो दा अर्थ खचत होया होया ਪਸ਼ੂ ਨਾ ਥੋਰੀ, ਇਸ ਮਾਇਆ ਦੇ ਨਾਲ ਤੇਰੀ ਕੋਈ ਥੋੜੀ ਪ੍ਰੀਤੀ ਨਹੀਂ ਹੈ। ਐ ਮੂਰਖਾ, ਹਾਂ ਹਾਂ ਠੀਕ ਹੈ, ਤੂੰ ਇਸ ਮਾਇਆ ਵਿੱਚ ਅਸ਼ਕਤ ਹੋਇਆ ਹੈ, ਪਰ ਠੀਕ ਹੈ, ਅਸ਼ਕਤ ਤੇ ਹੋਰ ਵੀ ਹੁੰਦੇ ਨੇ, ਪਰ ਤੇਰੀ ਕੋਈ ਪ੍ਰੀਤੀ ਥੋੜੀ ਨਹੀਂ ਹੈ। ਤੇਰੋ ਨਹੀਂ ਸੋ ਜਾਨੀ ਮੋਰੀ, ਜਿਹੜੀ ਚੀਜ਼ ਤੇਰੀ ਆਪਣੀ ਨਹੀਂ ਹੈ ਤੇ ਤੂੰ ਉਹਨੂੰ ਆਪਣੀ, ਮੇਰੀ ਦਾ ਅਰਥ ਵੀ ਮੇਰੀ ਆਪਣੀ ਮੰਨੀ ਬੈਠੇ। ਇਹਦਾ ਮਤਲਬ ਇਹ ਹੈ, ਦੁਨੀਆਂ ਦੀ ਕੋਈ ਵੀ ਵਸਤੂ, ਚਾਹੇ ਮਾਇਆ ਹੈ, ਕੋਈ ਹੋਰ ਜ਼ਮੀਨ ਜਾਇਦਾਦ ਹੈ, ਇੱਥੋਂ ਤੱਕ ਸਾਡਾ ਆਪਣਾ ਪਰਿਵਾਰ, ਧੀਆਂ ਪੁੱਤਰ ਤੇ ਸਾਡੀ ਆਪਣੀ ਦੇਹ ਵੀ ਸਾਡੀ ਆਪਣੀ ਨਹੀਂ ਹੈ, ਪਰ ਅਸੀਂ ਇਹਨੂੰ ਆਪਣੀ ਮੰਨਿਆ ਹੋਇਆ ਹੈ। ਹਰ ਚੀਜ਼ ਦੇ ਉੱਤੇ ਸਾਡੀ ਆਪਣੀ ਮਿਹਰ ਬਣੀ ਹੋਈ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਐ ਮੂਰਖਾ, ਹਾਂ ਹਾਂ ਠੀਕ ਹੈ, ਠੀਕ ਹੈ, ਤੂੰ ਮਾਇਆ ਵਿੱਚ ਖਚਤ ਹੋਇਆ, ਪਰ ਇੰਨਾ ਖਚਤ ਹੋਣਾ ਨਹੀਂ ਸੀ ਚਾਹੀਦਾ। ਤੇਰੀ ਮਾਇਆ ਨਾਲ ਕੋਈ ਥੋੜੀ ਪ੍ਰੀਤੀ ਨਹੀਂ ਹੈ, ਤੇਰੀ ਹਾਲਤ ਉਸ ਮੱਖੀ ਵਾਲੀ ਬਣੀ ਹੈ ਵੀ ਜਿਹੜੀ ਗਿੱਲੀ ਗਿੱਲੀ ਰੋਡੜੀ ਪਾਉਂਦੀ, ਭਾਵ ਪਵ ਆਏ ਜੋ ਬੈਠੇ ਸੀ ਫਾਥਿਆ ਉਭਰੇ ਪਾਗ ਮਥਾਹੇ, ਵੀ ਜਿਵੇਂ ਗੁੜ ਦੀ ਗਿੱਲੀ ਰੋੜੀ ਤੇ ਆ ਕੇ ਮੱਖੀ ਬੈਠ ਜਾਂਦੀ ਹੈ, ਤੇ ਫਿਰ ਉਹ ਗੁੜ ਖਾਂਦੀ ਖਾਂਦੀ ਅਖੀਰ ਜਦੋਂ ਉਹਦੇ ਉੱਤੇ ਬਹਿੰਦੀ ਹੈ, ਉਹਨੂੰ ਗੁੜ ਦਾ ਇੰਨਾ ਰਸ ਮਿੱਠਾ ਸਵਾਦ ਆਉਂਦਾ ਹੈ, ਫਿਰ ਉੱਥੇ ਹੀ ਉਹ ਪੈਰ ਜਮਾ ਲੈਂਦੀ ਹੈ। ਉਹ ਗੁੜ ਗਿੱਲਾ ਹੋਣ ਕਰਕੇ ਉਹਦੇ ਪੈਰ ਉੱਥੇ ਹੀ ਚਿਪਕ ਜਾਂਦੇ ਨੇ, ਤੇ ਫਿਰ ਹੌਲੀ ਹੌਲੀ ਉੱਡਣ ਦੀ ਸਮਰੱਥਾ ਗੁਆ ਲੈਂਦੀ, ਫਿਰ ਉੱਥੇ ਹੀ ਉਹਦੇ ਖੰਭ ਵੀ ਨਾਲ ਹੀ ਚਿਪਟ ਜਾਂਦੇ ਨੇ ਗਿੱਲੇ ਗੁੜ ਦੇ ਉੱਤੇ। ਬਸ ਉਹ ਮੱਖੀ ਗੁੜ ਦੇ ਉੱਤੇ ਹੀ ਤੇ ਗੁੜ ਦੇ ਮੋਹ ਪਿਆਰ ਦੇ ਵਿੱਚ ਉੱਥੇ ਹੀ ਉਹ ਆਪਣੀ ਜੀਵਨ ਦੀ ਬਾਜੀ ਹਾਰ ਜਾਂਦੀ ਹੈ। ਇਹੀ ਹਾਲਤ ਉਸ ਮਨੁੱਖ ਦੀ ਹੈ ਜਿਹੜਾ ਇਸ ਮਾਇਆ ਦੇ ਨਾਲ ਬਹੁਤਾ ਪ੍ਰੇਮ ਕਰਦਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਐ ਮੂਰਖਾ, ਠੀਕ ਹੈ, ਤੂੰ ਮਾਇਆ ਵਿੱਚ ਖਚਤ ਹੋਇਆ, ਪਰ ਤੇਰੀ ਇਸ ਮਾਇਆ ਦੇ ਨਾਲ ਕੋਈ ਥੋੜੀ ਪ੍ਰੀਤੀ ਨਹੀਂ ਹੈ। ਆਪਣੇ ਮਨੋ ਤਨੋ ਤੂੰ ਉਸ ਮਾਇਆ ਦੇ ਨਾਲ ਤੇ ਉਹ ਪਿਆਰ ਕਰ ਰਿਹਾ ਹੈ। ਤੇਰੋ ਨਹੀਂ ਸੋ ਜਾਨੀ ਮੋਰੀ, ਜਿਹੜੀ ਚੀਜ਼ ਆਪਣੀ ਹੈ ਹੀ ਨਹੀਂ ਤੂੰ ਉਹਨੂੰ ਆਪਣੀ ਮੰਨੀ ਬੈਠਾ, ਇਹ ਤੇਰੀ ਸੋਚ ਤੇ ਤੇਰੀ ਪਕੜ ਬਿਲਕੁਲ ਗਲਤ ਹੈ।
ਆਪਨ ਰਾਮ ਨਾਮ ਖਿਨੁਆ ਜੋ ਪਰਾਈ ਸੋ ਆਪਣੀ ਮਨੁਆ।
ਪਰ ਹਾਉ ਬਸਰਾਮ ਦੇ ਕੇ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਕੋਈ ਚੀਜ਼ ਮਨੁੱਖ ਦੀ ਆਪਣੀ ਵੀ ਹੈ? ਤਾਂ ਸਤਿਗੁਰੂ ਕਹਿੰਦੇ, ਭਾਈ ਹਾਂ, ਆਪਨ ਰਾਮ ਵੀ ਆਪਣਾ ਤੇ ਇੱਕ ਵਾਹਿਗੁਰੂ ਪਰਮੇਸ਼ਰ ਹੀ ਹੈ। ਜੇ ਸੋਚਿਆ ਵਿਚਾਰਿਆ ਜਾਵੇ, ਹੋਰ ਦੁਨੀਆਂ ਦੇ ਸਾਕ ਸੰਬੰਧੀ ਤਾਂ ਅੰਤ ਵੇਲੇ ਸਾਰੇ ਹੀ ਛੱਡ ਜਾਂਦੇ ਨੇ, ਉਸ ਵੇਲੇ ਵਾਹਿਗੁਰੂ ਪਰਮੇਸ਼ਰ ਹੀ ਜੀਵ ਦੀ ਸਹਾਇਤਾ ਕਰਦਾ ਨਾ। ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ, ਅਗਨੀ ਉਧਰ ਮਾਹੇ, ਸੁਣ ਕੇ ਜਮ ਕੇ ਦੂਤ ਨਾ ਹੀ ਤੇਰਾ ਛੱਡ ਜਾਹੇ। ਆਪਣਾ ਤੇ ਵਾਹਿਗੁਰੂ ਪਰਮੇਸ਼ਰ ਹੈ, ਆਪਨ ਰਾਮ ਨਾ ਚੀਨੋ ਖਿਨੁਆ, ਪਰ ਉਹਨੂੰ ਤੇ ਖਿਨ ਮਾਤਰ ਵੀ ਕਦੇ ਪਛਾਣਿਆ ਨਹੀਂ, ਰੱਬ ਨੂੰ ਤਾਂ ਕਦੇ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਜਿਹੜਾ ਅਸਲੀ ਵਾਹਿਗੁਰੂ ਸਾਡਾ ਮਿੱਤਰ ਹੈ, ਉਹਨੂੰ ਤੇ ਕਦੇ ਖਿਨ ਮਾਤਰ ਵੀ ਚੇਤੇ ਨਹੀਂ ਕੀਤਾ। ਜੋ ਪਰਾਈ ਸੋ ਆਪਣੀ ਮਨੁਆ, ਜੋ ਪਰਾਈ ਚੀਜ਼ ਹੈ ਤੇ ਉਹਨੂੰ ਅਸੀਂ ਆਪਣੀ ਮੰਨੀ ਬੈਠੇ ਹਾਂ, ਭਾਵ ਜ਼ਮੀਨ ਜਾਇਦਾਦ ਹੈ, ਮਾਇਆ ਹੈ, ਹੋਰ ਧਨ ਦੌਲਤ ਹੈ, ਜੋ ਪਰਾਈ ਚੀਜ਼ ਹੈ ਉਹਨੂੰ ਆਪਣੀ ਮੰਨੀ ਬੈਠੇ ਹਾਂ, ਤੇ ਜੋ ਆਪਣਾ ਹੈ ਵਾਹਿਗੁਰੂ ਤੇ ਉਹਨੂੰ ਕਦੇ ਖਿਨ ਮਾਤਰ ਵੀ ਚੇਤੇ ਨਹੀਂ ਕੀਤਾ।
ਨਾਮ ਸੰਗੀ ਸੋ ਮਨ ਨਾ ਵਸਾਇਓ, ਛੋੜ ਜਾਏ ਵਾਹੂ ਚਿਤ ਲਾਇਓ।
ਚਲੋ ਹੁਣ ਅੱਗੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਪਸ਼ਟ ਕਰਦੇ ਹਨ, ਨਾਮ ਸੰਗੀ ਅਸਲੀ ਜਿਹੜਾ ਮਨੁੱਖ ਦਾ ਸਾਥੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਨਾਮ ਸੰਗੀ ਸੋ ਮਨ ਨਾ ਵਸਾਇਓ, ਅਸਲੀ ਸਾਥੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਉਸ ਨਾਮ ਸੰਗੀ ਨੂੰ ਆਪਣੇ ਮਨ ਦੇ ਵਿੱਚ ਕਦੇ ਤੂੰ ਵਸਾਇਆ ਹੀ ਨਹੀਂ। ਛੋੜ ਜਾਹੇ ਵਾਹੂ ਚਿਤ ਲਾਇਓ, ਜਿਹੜੇ ਛੱਡ ਕੇ ਚਲੇ ਜਾਂਦੇ ਨੇ, ਭਾਵ ਦੁਨੀਆਂ ਦੇ ਸਾਕ ਸੰਬੰਧੀ ਰਿਸ਼ਤੇਦਾਰ ਤੇ ਹੋਰ ਪਦਾਰਥ ਜਿਹੜੇ ਛੱਡ ਕੇ ਚਲੇ ਜਾਂਦੇ ਨੇ, ਵਾਹੂ ਚਿਤ ਲਾਇਓ, ਤੂੰ ਉਹਨਾਂ ਦੇ ਨਾਲ ਹੀ ਆਪਣਾ ਚਿਤ ਜੁੜਿਆ ਹੋਇਆ ਹੈ।
ਸੋ ਸੰਚਿਓ ਜਿਦ ਭੂਖ ਤਿਸਾਇਓ, ਅੰਮ੍ਰਿਤ ਨਾਮ ਤੋਸਾ ਨਹੀਂ ਪਾਇਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮੂਰਖਾ ਸੋ ਸੰਚਿਓ, ਤੂੰ ਉਹਨਾਂ ਪਦਾਰਥਾਂ ਨੂੰ ਔਰ ਉਹਨਾਂ ਵਸਤੂਆਂ ਨੂੰ ਸਾਰੀ ਉਮਰ ਇਕੱਠਾ ਕਰਦਾ ਰਿਹਾ ਜਿਤ ਭੁਖਤ ਸਾਇਓ, ਜਿਸ ਕਰਕੇ ਭੁੱਖਾ ਤੇ ਪਿਆਸਾ ਹੀ ਬਣਿਆ ਰਿਹਾ। ਭਾਵ ਇਹ ਮਨੁੱਖ ਦੀ ਐਸੀ ਇੱਕ ਸੋਚ ਹੈ, ਹਰ ਆਦਮੀ ਚਾਹੁੰਦਾ ਹੈ ਵੀ ਜੇ ਮੈਨੂੰ ਆ ਘਰ ਮਿਲ ਜਾਵੇ ਇਹਦੇ ਨਾਲ ਮੇਰੀ ਲੋੜ ਪੂਰੀ ਹੋ ਸਕਦੀ ਹੈ। ਘਰ ਮਿਲ ਜਾਂਦਾ ਹੈ, ਕੁਝ ਸਮੇਂ ਤੋਂ ਬਾਅਦ ਹੋਰ ਨਵਾਂ ਘਰ ਵੱਡਾ ਘਰ ਵੇਖ ਲੈਂਦਾ, ਕਹਿੰਦਾ ਨਹੀਂ ਹੁਣ ਇਹਦੇ ਨਾਲ ਨਹੀਂ ਹੋਰ ਵੱਡਾ ਘਰ ਲੈਣਾ ਚਾਹੀਦਾ। ਇਸੇ ਤਰ੍ਹਾਂ ਸਾਰੇ ਪਾਸੇ ਮਨੁੱਖ ਦੀ ਦੌੜ ਹੈ, ਸਾਧਾਰਨ ਅਸਵਾਰੀ ਨਾਲ ਵੀ ਸਰ ਸਕਦਾ ਹੈ ਪਰ ਨਹੀਂ, ਹੁਣ ਮਹਿੰਗੀ ਕਾਰ ਲੈਣੀ ਹੈ, ਹੁਣ ਹੋਰ ਵਧੀਆ ਲੈਣੀ ਹੈ। ਇਹ ਮਨੁੱਖ ਦੇ ਅੰਦਰ ਭੁੱਖ ਪਿਆਸ ਜਾਗਦੀ ਹੀ ਰਹਿੰਦੀ ਹੈ। ਸੋ ਸੰਚਿਓ ਜਿਸ ਭੁੱਖ ਦਸਾਇਓ, ਉਹੀ ਚੀਜ਼ਾਂ ਇਕੱਠੀਆਂ ਕਰਦਾ ਰਿਹਾ ਜਿਹਦੇ ਨਾਲ ਭੁੱਖ ਪਿਆਸ ਹੀ ਹੋਰ ਭਟਕਦੀ ਰਹੀ, ਹੋਰ ਤ੍ਰਿਸ਼ਨਾ ਆਸਾ ਤ੍ਰਿਸ਼ਨਾ ਮਨ ਦੇ ਵਿੱਚ ਬਲਦੀ ਰਹੀ। ਅੰਮ੍ਰਿਤ ਨਾਮ ਤੋਸਾ ਨਹੀਂ ਪਾਇਓ, ਤੇ ਵਾਹਿਗੁਰੂ ਦਾ ਨਾਮ ਇੱਕ ਦਰਗਾਹੀ ਖਰਚ ਸੀ। ਤੋਸਾ ਕਹਿੰਦੇ ਨੇ ਦਰਗਾਹੀ ਖਰਚ ਨੂੰ, ਵਾਹਿਗੁਰੂ ਦਾ ਨਾਮ ਇੱਕ ਦਰਗਾਹੀ ਖਰਚ ਸੀ, ਇਹਨੂੰ ਤੂੰ ਪ੍ਰਾਪਤ ਹੀ ਨਹੀਂ ਕੀਤਾ। ਉਸ ਮਾਇਆ ਨੂੰ ਇਕੱਤਰ ਕਰਦਾ ਰਿਹਾ, ਉਹਨਾਂ ਹੋਰ ਵਸਤੂਆਂ ਨੂੰ ਇਕੱਠਾ ਕਰਦਾ ਰਿਹਾ ਜਿਹਦੇ ਨਾਲ ਭੁੱਖ ਪਿਆਸ ਖਤਮ ਹੋਣ ਦੀ ਥਾਂ ਹੋਰ ਵਧਦੀ ਗਈ। ਅੰਮ੍ਰਿਤ ਨਾਮ ਦਾ ਤੋਸਾ ਜਿਸਨੇ ਤੇਰੇ ਮਨ ਨੂੰ ਸ਼ਾਂਤੀ ਸੰਤੁਸ਼ਟੀ ਬਖਸ਼ਿਸ਼ ਕਰਨੀ ਸੀ ਉਹਨੂੰ ਤੂੰ ਪ੍ਰਾਪਤ ਹੀ ਨਹੀਂ ਕੀਤਾ।
ਕਾਮ ਕ੍ਰੋਧ ਮੋਹ ਕੂਪ ਪਰਿਆ ਗੁਰਪ੍ਰਸਾਦ ਨਾਨਕ ਕੋ ਤਰਿਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਦੇਖ ਲੋ, ਹਰ ਜੀਵ ਕਾਮ ਕ੍ਰੋਧ ਤੇ ਮੋਹ ਦੇ ਖੂਹ ਦੇ ਵਿੱਚ ਪਰਿਆ ਡਿੱਗਿਆ ਪਿਆ ਹੈ। ਇਹ ਕਾਮ ਕ੍ਰੋਧ ਮੋਹ ਇਹ ਸਾਰੇ ਅੰਨਾ ਖੂਹੀ ਹੈ ਨਾ, ਜਿਹੜਾ ਮਨੁੱਖ ਇਹਨਾਂ ਦੇ ਵਿੱਚ ਡਿੱਗ ਪੈਂਦਾ ਬਾਹਰ ਨਿਕਲ ਨਹੀਂ ਸਕਦਾ। ਅੰਨਾ ਖੂਹ ਉਸੇ ਨੂੰ ਕਹਿੰਦੇ ਨੇ ਜਿਹਦੇ ਵਿੱਚ ਡਿੱਗ ਕੇ ਆਦਮੀ ਨਿਕਲ ਨਾ ਸਕੇ। ਬਸ ਇਹ ਕਾਮ ਕ੍ਰੋਧ ਮੋਹ ਇਹ ਵੀ ਅੰਨੇ ਖੂਹ ਨੇ, ਇਹ ਕਾਮ ਕ੍ਰੋਧ ਮੋਹ ਦੇ ਅੰਨੇ ਖੂਹ ਦੇ ਵਿੱਚ ਹਰ ਜੀਵ ਡਿੱਗਿਆ ਪਿਆ ਹੈ। ਗੁਰਪ੍ਰਸਾਦ ਨਾਨਕ ਕੋ ਤਰਿਆ, ਹਾਂ ਗੁਰੂ ਦੀ ਕਿਰਪਾ ਦੇ ਨਾਲ ਕੋਈ ਵਿਰਲਾ ਹੀ ਮਨੁੱਖ ਵੀ ਇਸ ਵਿਕਾਰਾਂ ਦੇ ਖੂਹ ਤੋਂ ਬਾਹਰ ਨਿਕਲਿਆ ਤੇ ਪਾਪ ਸਾਗਰ ਤੋਂ ਤਰਿਆ ਹੈ।
ਟੋਡੀ ਮਹੱਲਾ ਪੰਜਵਾਂ ਹਮਾਰਾ ਏਕੈ ਹਰੀ ਹਰੀ ਆਨ ਅਵਰ ਸਿਆਣ ਨਾ ਕਰੀ ਰਹਾਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਸਾਨੂੰ ਇੱਕ ਵਾਹਿਗੁਰੂ ਤੇ ਹਮੇਸ਼ਾ ਲਈ ਟੇਕ ਰੱਖਣ ਦਾ ਉਪਦੇਸ਼ ਦਿੰਦੇ ਹਨ, ਕਿਉਂਕਿ ਗੁਰਮਤ ਦਾ ਸਿਧਾਂਤ ਹੀ ਇਹ ਹੈ, ਤਰ ਜੀਰੇ ਇੱਕ ਟੇਕ ਤੋਂ ਲਾਹੇ ਬਿਡਾਨੀ ਆਸ ਨਾਨਕ ਨਾਮ ਤੇ ਆਈਏ ਕਾਰਜ ਆਵੈ ਰਾਸ। ਇਹ ਗੁਰਮਤ ਦਾ ਸਿਧਾਂਤ ਹੈ, ਇੱਕ ਤੇ ਟੇਕ ਰੱਖਣੀ। ਹਜ਼ੂਰ ਫਰਮਾਉਂਦੇ ਨੇ ਹਮਾਰਾ ਇੱਕ ਹਰੀ ਹਰੀ, ਹਮਾਰਾ ਇੱਕ ਹੈ ਹਰੀ ਹਰੀ, ਵੀ ਸਾਡੇ ਪਾਸ ਤਾਂ ਇੱਕ ਦਾ ਅਰਥ ਹੈ ਵੀ ਕੇਵਲ, ਵੀ ਸਾਡੇ ਪਾਸ ਤਾਂ ਹਰੀ ਹਰੀ ਇੱਕ ਵਾਹਿਗੁਰੂ ਪਰਮੇਸ਼ਰ ਹੀ ਹੈ। ਭਾਵ ਸਾਡੇ ਪਾਸ ਤੇ ਸਾਡੇ ਘਰ ਵਿੱਚ ਤੇ ਸਾਡੇ ਹਿਰਦੇ ਵਿੱਚ ਇੱਕ ਵਾਹਿਗੁਰੂ ਪਰਮੇਸ਼ਰ ਹੀ ਵਸ ਰਿਹਾ ਹੈ। ਆਨ ਅਵਰ ਸਿਆਣ ਨਾ ਕਰੀ, ਅਸੀਂ ਵਾਹਿਗੁਰੂ ਤੋਂ ਛੁੱਟ ਹੋਰ ਕਿਸੇ ਦੀ ਸਿਆਣ ਦਾ ਅਰਥ ਹੈ ਪਛਾਣ ਕੀਤੀ ਹੀ ਨਹੀਂ। ਇੱਕ ਵਾਹਿਗੁਰੂ ਪਰਮੇਸ਼ਰ ਹੀ ਸਾਡੇ ਪਾਸ ਹੈ, ਉਸ ਤੋਂ ਬਿਨਾਂ ਅਸੀਂ ਹੋਰ ਕਿਸੇ ਦੇ ਨਾਲ ਪਛਾਣ ਗਿਆਨ ਕੀਤੀ ਹੀ ਨਹੀਂ। ਕਲਗੀਧਰ ਪਾਤਸ਼ਾਹ ਨੇ ਵੀ ਬੜਾ ਸੁੰਦਰ ਲਿਖਿਆ ਹੈ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤੇਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਾ ਤੋਹੇ ਬਖਾਨਿਓ। ਇੱਕ ਥਾਂ ਤੇ ਹੋਰ ਵੀ ਸਤਿਗੁਰੂ ਦੇ ਬਚਨ ਆਏ ਨੇ, ਆਨ ਅਵਰ ਸੰਜਾਨ ਨਾ ਕਰੀ, ਮੈਂ ਨਾ ਗਣੇਸ਼ਾ ਪ੍ਰਥਾ ਮਨਾਉ, ਕਿਸ਼ਨ ਬਿਸ਼ਨ ਕਬਹੂ ਨਾ ਧਿਆਉ, ਕਾਨ ਸੁਣੇ ਪਹਿਚਾਨ ਨਾ ਤਿੰਨ ਸੋ, ਲਿਵ ਲਾਗੀ ਮੋਰੀ ਪਗ ਇਨ ਸੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਵੀ ਸਾਡੇ ਪਾਸ ਤਾਂ, ਹੇ ਭਾਈ ਸਾਡੇ ਪਾਸ ਤਾਂ ਇੱਕ ਹਰੀ ਹੀ ਹਰੀ ਹੈ, ਇੱਕ ਵਾਹਿਗੁਰੂ ਹੀ ਵਾਹਿਗੁਰੂ ਹੈ, ਅਸੀਂ ਹੋਰ ਕਿਸੇ ਦੇਵੀ ਦੇਵਤੇ ਦੀ ਕੋਈ ਪਛਾਣ ਗਿਆਨ ਕੀਤੀ ਹੀ ਨਹੀਂ ਹੈ।
ਵਡੈ ਭਾਗ ਗੁਰ ਆਪਣਾ ਪਾਇਓ ਗੁਰਮੁਖੋ ਹਰਨਾਮ ਦ੍ਰਿੜਾਇਓ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਵੱਡਿਆਂ ਭਾਗਾਂ ਦੇ ਨਾਲ ਅਸੀਂ ਆਪਣਾ ਗੁਰੂ ਪ੍ਰਾਪਤ ਕੀਤਾ ਹੈ ਤੇ ਗੁਰਮੁਖੋ ਹਰਨਾਮ ਦ੍ਰਿੜਾਇਓ ਤੇ ਸਤਿਗੁਰੂ ਨੇ ਮੈਨੂੰ ਵਾਹਿਗੁਰੂ ਦਾ ਨਾਮ ਦ੍ਰਿੜ ਕਰਵਾ ਦਿੱਤਾ ਹੈ। ਭਾਵ ਗੁਰੂ ਨੇ ਕਿਰਪਾ ਕਰਕੇ ਵਾਹਿਗੁਰੂ ਦਾ ਨਾਮ ਸਾਡੇ ਹਿਰਦੇ ਵਿੱਚ ਪੱਕਾ ਵਸਾ ਦਿੱਤਾ ਹੈ।
ਹਰਿ ਹਰ ਜਾਪ ਤਾਪ ਪ੍ਰਤ ਨੇਮਾ, ਹਰਿ ਹਰ ਧਿਆਇ ਕੁਸਲ ਸਭ ਖੇਮਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦੁਨੀਆਂ ਦੇ ਲੋਕ ਕੋਈ ਜਾਪ, ਕੋਈ ਤਪ, ਕੋਈ ਵਰਤ, ਕੋਈ ਨੇਮ ਆਦਿਕ ਵੀ ਰੱਖਦੇ ਨੇ, ਪਰ ਸਾਡੇ ਲਈ ਤਾਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਜਪ ਹੈ, ਨਾਮ ਹੀ ਤਪ ਹੈ, ਨਾਮ ਹੀ ਵਰਤ ਹੈ ਤੇ ਨਾਮ ਹੀ ਨੇਮਾ ਨਿਯਮ ਹੈ। ਹਰ ਹਰ ਧਿਆਇ ਕੁਸਲ ਸਭ ਖੇਮਾ, ਤੇ ਅਸੀਂ ਤੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆ ਕੇ ਕੁਸਲ ਸਭ ਖੇਮਾ ਸਾਰੇ ਸੁਖ ਆਨੰਦ ਪ੍ਰਾਪਤ ਕਰ ਲਏ ਹਨ।
ਆਚਾਰ ਵਿਵਹਾਰ ਜਾਤ ਹਰ ਗੁਨੀਆ, ਮਹਾ ਆਨੰਦ ਕੀਰਤਨ ਹਰ ਸੁਨੀਆ।
ਅਥਵਾ ਕੁਸਲ ਖੇਮ ਦਾ ਅਰਥ ਮਹਾਂਪੁਰਖ ਇਹ ਵੀ ਕਰਦੇ ਸਨ ਬਈ ਆ ਪ੍ਰਾਪਤੀ ਦੀ ਪ੍ਰਾਪਤੀ, ਪ੍ਰਾਪਤੀ ਦੀ ਰੱਖਿਆ। ਇਹਦਾ ਮਤਲਬ ਇਹ ਹੈ ਵੀ ਜਿਹੜੀ ਚੀਜ਼ ਕੋਲ ਨਾ ਹੋਣੀ ਉਹ ਮਿਲ ਜਾਣੀ, ਜਿਹੜੀ ਕੋਲ ਹੈ ਉਹਦੀ ਹਿਫਾਜ਼ਤ ਹੋਣੀ। ਇਹ ਕੁਸਲ ਖੇਮ ਦਾ ਅਰਥ ਹੈ ਵੀ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਕੇ ਜਿਹੜੀ ਚੀਜ਼ ਨਹੀਂ ਸੀ ਉਹ ਮਿਲ ਗਈ, ਜਿਹੜੀ ਕੋਲੇ ਸੀ ਉਹਦੀ ਰੱਖਿਆ ਵੀ ਪ੍ਰਾਪਤ ਹੋ ਗਈ ਹੈ। ਆਚਾਰ ਵਿਵਹਾਰ ਜਾਤ ਹਰ ਗੁਨੀਆ, ਹਜ਼ੂਰ ਫਰਮਾਉਂਦੇ ਨੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਸਾਡਾ ਆਚਾਰ ਵਿਵਹਾਰ ਕਰਮ ਕਾਂਡ ਤੇ ਧਾਰਮਿਕ ਰੀਤੀ ਰਿਵਾਜ ਹਨ, ਤੇ ਵਾਹਿਗੁਰੂ ਦਾ ਨਾਮ ਹੀ ਸਾਡੀ ਜਾਤ ਬਰਾਬਰੀ ਹੈ, ਤੇ ਵਾਹਿਗੁਰੂ ਦਾ ਨਾਮ ਹੀ ਗੁਨੀਆਂ ਦਾ ਅਰਥ ਗੁਣ ਨੇ, ਜਿਵੇਂ ਦੈਵੀ ਗੁਣ ਸਤ ਸੰਤੋਖ ਆਦਿਕ ਮੰਨੇ ਗਏ ਨੇ, ਔਰ ਉਹ ਵੀ ਸਭ ਕੁਝ ਵਾਹਿਗੁਰੂ ਦਾ ਨਾਮ ਹੀ ਹੈ। ਮਹਾ ਆਨੰਦ ਕੀਰਤਨ ਹਰ ਸੁਣੀਆਂ, ਅਸੀਂ ਵਾਹਿਗੁਰੂ ਪਰਮੇਸ਼ਰ ਦੇ ਜਸ ਕੀਰਤਨ ਨੂੰ ਸੁਣਿਆ ਹੈ, ਇਹਦੇ ਨਾਲ ਸਾਨੂੰ ਮਹਾਨ ਆਨੰਦ ਪ੍ਰਾਪਤ ਹੋ ਗਏ ਹਨ।
ਕਹੋ ਨਾਨਕ ਜਿਨ ਠਾਕੁਰ ਪਾਇਆ, ਸਭ ਕੁਝ ਤਿਸਕੇ ਗ੍ਰਹਿ ਮੈਂ ਆਇਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਮਨੁੱਖ ਨੇ ਠਾਕੁਰ ਮਾਲਕ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ, ਸਭ ਕੁਝ ਤਿਸਕੇ ਗ੍ਰਹਿ ਮੈਂ ਆਇਆ, ਬਈ ਉਹਦੇ ਘਰ ਦੇ ਵਿੱਚ ਸਾਰਾ ਕੁਝ ਹੀ ਆ ਗਿਆ। ਜਿੱਥੇ ਪਰਮੇਸ਼ਰ ਆ ਗਿਆ ਕੁਝ ਪਿੱਛੇ ਨਹੀਂ ਰਹਿ ਗਿਆ, ਜਿੱਥੇ ਵਾਹਿਗੁਰੂ ਪਰਮੇਸ਼ਰ ਆ ਗਿਆ ਉੱਥੇ ਸਭ ਕੁਝ ਹੀ ਉਹਦੇ ਨਾਲ ਆ ਗਿਆ। ਮਹਾਂਪੁਰਖ ਇਹਦੇ ਉੱਤੇ ਇੱਕ ਉਦਾਹਰਣ ਦਿੰਦੇ ਸਨ। ਉਹ ਕਹਿੰਦੇ ਨੇ ਜੈਪੁਰ ਦਾ ਰਾਜਾ ਰਾਜਾ ਬਿਸ਼ਨ ਸਿੰਘ, ਔਰ ਉਹ ਅਸਾਮ ਦੇਸ਼ ਦੀ ਮੁਹਿੰਮ ਤੇ ਗਿਆ, ਔਰ ਉਧਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੋਨਾਂ ਰਾਜਿਆਂ ਦੀ ਸੁਲਾਹ ਕਰਵਾ ਦਿੱਤੀ। ਚਲੋ ਖੂਨ ਖਰਾਬੇ ਤੋਂ ਗੱਲ ਟਲ ਗਈ। ਰਾਜਾ ਬਿਸ਼ਨ ਸਿੰਘ ਨੇ ਆਪਣੇ ਘਰ ਆਪਣੀਆਂ ਰਾਣੀਆਂ ਨੂੰ ਸੰਦੇਸ਼ ਘੱਲਿਆ ਤੇ ਕਹਿਣ ਲੱਗਾ ਵੀ ਹੁਣ ਸਾਡੀ ਸੁਲਾ ਸਫਾਈ ਹੋ ਗਈ ਹੈ ਤੇ ਸਾਡੀ ਜਿੱਤ ਹੈ, ਤੇ ਹੁਣ ਤੁਸੀਂ ਦੱਸੋ ਜੇ ਕੁਛ ਤੁਹਾਨੂੰ ਚਾਹੀਦਾ ਮੈਂ ਉਹ ਲਿਆ ਕੇ ਦੇਵਾਂ। ਤੇ ਉਹ ਸਾਰੀਆਂ ਰਾਣੀਆਂ ਬੜੀਆਂ ਖੁਸ਼ ਹੋਈਆਂ, ਕਿਉਂਕਿ ਪੁਰਾਣੇ ਸਮੇਂ ਦਾ ਇੱਕ ਰਿਵਾਜ ਸੀ ਜਦੋਂ ਕੋਈ ਰਾਜਾ ਮੁਹਿੰਮ ਤੇ ਜਾਂਦਾ ਤਾਂ ਉਸ ਵੇਲੇ ਜਿੰਨੀਆਂ ਵੀ ਰਾਣੀਆਂ ਹੁੰਦੀਆਂ ਸਨ ਤੇ ਉਹਨਾਂ ਨੂੰ ਇੱਕ ਕਿਸੇ ਖਾਸ ਮਹਿਲ ਦੇ ਵਿੱਚ ਅੰਦਰ ਤਾੜ ਦਿੱਤਾ ਜਾਂਦਾ ਸੀ, ਤੇ ਉਹ ਰਾਜੇ ਹੀ ਆ ਕੇ ਉਸਦਾ ਲੌਕ ਖੋਲਦੇ ਸਨ ਤੇ ਚਾਰ ਚਪੇਰੇ ਸਖ਼ਤ ਪਹਿਰੇ ਹੁੰਦੇ ਸਨ ਬਈ ਕੋਈ ਨਾ ਕੋਈ ਅੰਦਰ ਆ ਸਕਦਾ ਸੀ ਨਾ ਜਾ ਸਕਦਾ ਸੀ। ਹੁਣ ਉਹ ਸਾਰੀਆਂ ਰਾਣੀਆਂ ਉਸ ਮਹਿਲ ਦੇ ਵਿੱਚ ਕੈਦ ਸਨ, ਤੇ ਜਦੋਂ ਉਹਨਾਂ ਨੂੰ ਇਹ ਖ਼ਬਰ ਮਿਲੀ ਬੜੀਆਂ ਖੁਸ਼ ਹੋਈਆਂ, ਤੇ ਉਹਨਾਂ ਸਾਰੀਆਂ ਰਾਣੀਆਂ ਨੇ ਕਿਸੇ ਨੇ ਜੇਵਰ ਮੰਗੇ, ਕਿਸੇ ਨੇ ਤੇਵਰ ਮੰਗੇ, ਕਿਸੇ ਨੇ ਕੋਈ ਹੀਰੇ ਮੋਤੀਆਂ ਦੇ ਹਾਰ ਮੰਗ ਲਏ, ਕਿਸੇ ਨੇ ਕੁਛ, ਕਿਸੇ ਨੇ ਕੁਛ। ਇੱਕ ਨਵੀਂ ਰਾਣੀ ਸੀ ਜਿਹੜੀ ਚੜ੍ਹਾਈ ਤੋਂ ਥੋੜੇ ਦਿਨ ਪਹਿਲਾਂ ਹੀ ਰਾਜੇ ਦੇ ਘਰ ਆਈ ਸੀ, ਤੇ ਉਸਨੇ ਰਾਜੇ ਦੇ ਪਾਸ ਜਿਹੜੀ ਚਿੱਠੀ ਲਿਖ ਕੇ ਭੇਜੀ ਉਹਦੇ ਉੱਤੇ ਬਈ ਇੱਕ ਲਾਲ ਰੰਗ ਲਾ ਕੇ ਦੱਦਾ ਤੇ ਸੱਸਾ ਲਿਖ ਕੇ ਭੇਜ ਦਿੱਤਾ। ਤੇ ਜਦੋਂ ਸਭ ਰਾਣੀਆਂ ਦੀਆਂ ਚਿੱਠੀਆਂ ਉੱਥੇ ਗਈਆਂ ਤੇ ਰਾਜੇ ਨੇ ਪੜ੍ਹੀਆਂ ਤੇ ਆਪਣੇ ਸੇਵਾਦਾਰਾਂ ਨੂੰ ਹੁਕਮ ਕੀਤਾ ਵੀ ਜੋ ਜੋ ਰਾਣੀਆਂ ਨੇ ਮੰਗਿਆ ਸਭ ਕੁਛ ਖਰੀਦ ਲਿਆ, ਸਭ ਕੁਛ ਲਿਆਂਦਾ ਗਿਆ। ਉਸ ਤੋਂ ਬਾਅਦ ਜਿਹੜੀ ਉਹ ਛੋਟੀ ਰਾਣੀ ਦੀ ਚਿੱਠੀ ਸੀ ਉਹਦੀ ਸਮਝ ਨਹੀਂ ਸੀ ਆ ਰਹੀ, ਤੇ ਫਿਰ ਰਾਜੇ ਨੇ ਸਿਆਣੇ ਵਜ਼ੀਰਾਂ ਨੂੰ ਪੁੱਛਿਆ ਵੀ ਇਹਦਾ ਮਤਲਬ ਦੱਸੋ ਕੀ ਹੈ। ਵਜ਼ੀਰ ਅਕਸਰ ਸਿਆਣੇ ਹੁੰਦੇ ਨੇ, ਉਹਨਾਂ ਨੇ ਫਿਰ ਸੋਚ ਵਿਚਾਰ ਕੇ ਆਖਿਆ ਵੀ ਮਹਾਰਾਜ ਜਿਹੜੀ ਛੋਟੀ ਰਾਣੀ ਹੈ ਉਸਨੇ ਹੋਰ ਤੇ ਕੁਝ ਨਹੀਂ ਮੰਗਿਆ, ਵੀ ਜੋ ਕੁਛ ਉਹਨੇ ਲਿਖਿਆ ਹੈ ਲਾਲ ਰੰਗ ਤੇ ਦੋ ਅੱਖਰ ਲਿਖੇ ਨੇ। ਇਹਦਾ ਮਤਲਬ ਸਾਨੂੰ ਇਹ ਜਾਪਦਾ ਹੈ ਵੀ ਉਹ ਇਹ ਗੱਲ ਕਹਿੰਦੀ ਹੈ ਵੀ ਉਹ ਮੈਨੂੰ ਤੁਹਾਡੇ ਦਰਸ਼ਨਾਂ ਦੀ ਲਾਲਸਾ ਹੈ, ਉਹ ਤੁਹਾਡੇ ਦਰਸ਼ਨ ਕਰਨਾ ਚਾਹੁੰਦੀ ਹੈ। ਰਾਜਾ ਇਸ ਗੱਲ ਤੇ ਬੜਾ ਖੁਸ਼ ਹੋਇਆ, ਕਹਿਣ ਲੱਗਾ ਵੀ ਦੂਜੀਆਂ ਰਾਣੀਆਂ ਨੂੰ ਮੇਰੇ ਨਾਲ ਕੋਈ ਇੰਨਾ ਲਗਾਓ ਨਹੀਂ, ਉਹਨਾਂ ਨੇ ਹੋਰ ਵਸਤੂਆਂ ਨਾਲ ਪਿਆਰ ਕੀਤਾ, ਕਿਸੇ ਨੇ ਜੀਵਰ ਮੰਗੇ ਕਿਸੇ ਨੇ ਤੇਵਰ ਮੰਗੇ ਨੇ, ਪਰ ਛੋਟੀ ਰਾਣੀ ਨੇ ਮੈਨੂੰ ਮੰਗਿਆ ਹੈ, ਮੇਰੇ ਦਰਸ਼ਨਾਂ ਦੀ ਲਾਲਸਾ ਸਿੱਖ ਪ੍ਰਗਟਾਈ ਹੈ। ਤੇ ਉਸ ਵੇਲੇ ਰਾਜਾ ਬੜਾ ਖੁਸ਼ ਹੋਇਆ, ਉਹਨੇ ਉਸ ਵੇਲੇ ਮਨ ਦੇ ਵਿੱਚ ਫੈਸਲਾ ਕੀਤਾ ਉਸ ਆਪਣੀ ਛੋਟੀ ਰਾਣੀ ਵਾਸਤੇ ਸਾਰਿਆਂ ਤੋਂ ਵੱਧ ਜੇਵਰ ਤੇ ਹੋਰ ਤੇਵਰ ਸਭ ਚੀਜ਼ਾਂ ਲੈ ਕੇ, ਤੇ ਜਦੋਂ ਰਾਜਾ ਆਪਣੀ ਰਾਜਧਾਨੀ ਪਹੁੰਚਿਆ ਸਭ ਤੋਂ ਪਹਿਲਾਂ ਛੋਟੀ ਰਾਣੀ ਦੇ ਕੋਲ ਗਿਆ, ਤੇ ਇਸ ਗੱਲ ਤੇ ਦੂਸਰੀਆਂ ਰਾਣੀਆਂ ਨਾਰਾਜ਼ ਹੋਈਆਂ, ਪਟਰਾਣੀ ਨੇ ਤੇ ਹੋਰ ਨਾਰਾਜ਼ ਹੋਣਾ ਸੀ ਹੋਈ, ਕਹਿਣ ਲੱਗੀਆਂ ਤੁਸੀਂ ਸਾਨੂੰ ਛੱਡ ਕੇ ਛੋਟੀ ਦੇ ਪਹਿਲਾਂ ਕਿਉਂ ਚਲੇ ਗਏ। ਤਾਂ ਉਸਨੇ ਉਹ ਚਿੱਠੀਆਂ ਕੱਢ ਕੇ ਵਿਖਾਈਆਂ, ਬਈ ਤੁਸਾਂ ਜਿਹੜੀਆਂ ਚੀਜ਼ਾਂ ਨੂੰ ਮੰਗਿਆ ਸੀ ਉਹ ਮੈਂ ਤੁਹਾਡੇ ਕੋਲ ਭੇਜ ਦਿੱਤੀਆਂ, ਪਰ ਇਸ ਰਾਣੀ ਨੇ ਮੇਰੇ ਦਰਸ਼ਨਾਂ ਦੀ ਇੱਛਾ ਪ੍ਰਗਟ ਕੀਤੀ ਸੀ, ਇਸ ਲਈ ਪਹਿਲਾਂ ਇਹਦੇ ਘਰ ਜਾਣਾ ਮੇਰਾ ਇੱਕ ਜਮਹੂਰੀ ਹੱਕ ਸੀ, ਇਸ ਲਈ ਮੈਂ ਹੁਣ ਇਹਦੇ ਘਰ ਪਹਿਲਾਂ ਆਇਆ ਹਾਂ। ਤੇ ਫਿਰ ਨਾਲ ਦੀ ਨਾਲ ਰਾਜੇ ਨੇ ਉਸ ਰਾਣੀ ਨੂੰ ਇੰਨਾ ਮਾਲਾ ਮਾਲ ਕਰ ਦਿੱਤਾ ਤੇ ਦੂਸਰੀਆਂ ਰਾਣੀਆਂ ਬਸ ਹੈਰਾਨ ਹੋ ਕੇ ਰਹਿ ਗਈਆਂ। ਸੋ ਇਹ ਇੱਕ ਦ੍ਰਿਸ਼ਟਾਂਤ ਹੈ ਦੁਨਿਆਵੀ, ਕਹੋ ਨਾਨਕ ਜਨ ਠਾਕੁਰ ਪਾਇਆ ਸਭ ਕੁਛ ਤਿਸਕੇ ਗ੍ਰਹਿ ਮੈਂ ਆਇਆ, ਵੀ ਜਿਹਨੂੰ ਰੱਬ ਮਿਲ ਜਾਂਦਾ ਹੈ ਨਾ ਤੇ ਉਹਨੂੰ ਕਿਸੇ ਗੱਲ ਦੀ ਘਾਟ ਰਹਿੰਦੀ ਹੀ ਨਹੀਂ, ਤੇ ਸਭ ਕੁਛ ਉਹਦੇ ਘਰ ਦੇ ਵਿੱਚ ਆ ਜਾਂਦਾ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੀ ਨੇ, ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਆਪਣੇ ਜੀਵਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਹੁ ਨਾਨਕ ਜਿਨ ਠਾਕੁਰ ਪਾਇਆ ਸਭ ਕਿਛ ਤਿਸਕੇ ਗ੍ਰਹਿ ਮੈਂ ਆਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।